ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 3 ਮਈ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਹਮੇਸ਼ਾ ਦੀ ਸਜ਼ਾ, ਸੁਨਹਿਰੀ ਮਤਨ, ਇਮਸਾਲ। ਜਿਹੜਾ ਆਪਣੇ ਪਾਪਾਂ ਨੂੰ ਲੁਕਾਉਂਦਾ ਹੈ ਕਾਮਯਾਬ ਨਾ ਹੋਵੇਗਾ, ਪਰ ਜਿਹੜਾ ਉਹਨਾਂ ਦਾ ਇਕਰਾਰ ਕਰਕੇ ਉਹਨਾਂ ਨੂੰ ਛੱਡ ਦਿੰਦਾ ਹੈ ਉਹਦੇ ਉੱਤੇ ਰਹਿਮਤ ਹੋਵੇਗੀ। ਜਵਾਬੀ ਪੜ੍ਹਾਈ ਜ਼ਬੂਰ। ਐ ਖੁਦਾਵੰਦ, ਮੈਂ ਆਪਣੀ ਜਾਨ ਤੇਰੇ ਵੱਲ ਚੁੱਕਣਾ ਵਾਂ। ਐ ਮੇਰੇ ਰੱਬ, ਮੈਂ ਤੇਰੇ ਉੱਤੇ ਭਰੋਸਾ ਕੀਤਾ, ਮੈਨੂੰ ਸ਼ਰਮਿੰਦਾ ਨਾ ਹੋਣ ਦੇ, ਮੇਰੇ ਦੁਸ਼ਮਣ ਮੇਰੇ ਉੱਤੇ ਖੁਸ਼ ਨਾ ਹੋਣ, ਮੈਨੂੰ ਆਪਣੀ ਸੱਚਾਈ ਉੱਤੇ ਟੋਰ ਅਤੇ ਤਾਲੀਮ ਦੇ, ਕਿਉਂ ਜੇ ਤੂੰ ਮੇਰਾ ਮੁਕਤੀ ਦੇਣ ਵਾਲਾ ਰੱਬ ਹੈ, ਮੈਂ ਸਾਰਾ ਦਿਨ ਤੇਰੀ ਉਡੀਕ ਵਿੱਚ ਰਹਿੰਦਾ ਵਾਂ। ਖੁਦਾਵੰਦ ਨੇਕ ਅਤੇ ਰਾਸਤੇ, ਇਸ ਲਈ ਉਹ ਪਾਪੀ ਨੂੰ ਸਿੱਧੀ ਰਾਹ ਦੀ ਤਾਲੀਮ ਦੇਵੇਗਾ। ਐ ਖੁਦਾਵੰਦ, ਆਪਣੇ ਨਾਂ ਦੀ ਖਾਤਰ ਮੇਰੀ ਬਦਕਾਰੀ ਮੁਆਫ਼ ਕਰ ਦੇ, ਕਿਉਂ ਜੇ ਉਹ ਵੱਡੀ ਹੈ। ਮੇਰੇ ਵੱਲ ਧਿਆਨ ਕਰ ਅਤੇ ਮੇਰੇ ਉੱਤੇ ਰਹਿਮ ਕਰ, ਕਿਉਂ ਜੇ ਮੈਂ ਬੇਕਸ ਅਤੇ ਮੁਸੀਬਤ ਜ਼ਦਾ ਵਾਂ। ਤੂੰ ਮੇਰੀ ਮੁਸੀਬਤ ਅਤੇ ਜਾਨ ਫਿਸ਼ਾਨੀ ਨੂੰ ਵੇਖ ਅਤੇ ਮੇਰੇ ਸਾਰੇ ਪਾਪ ਮੁਆਫ਼ ਫਰਮਾ। ਦਰਸੀ ਵਾਜ ਬਾਈਬਲ ਵਿੱਚੋਂ ਸੈਮੂਅਲ। ਅਤੇ ਖੁਦਾਵੰਦ ਨੇ ਦਾਊਦ ਨੂੰ ਨਾਤਨ ਦੇ ਕੋਲ ਘੱਲਿਆ। ਉਹਨੇ ਉਹਦੇ ਕੋਲ ਆ ਕੇ ਆਖਿਆ, ਕਿਸੇ ਸ਼ਹਿਰ ਵਿੱਚ ਦੋ ਬੰਦੇ ਸੀ, ਇੱਕ ਅਮੀਰ ਦੂਜਾ ਗਰੀਬ। ਉਸ ਅਮੀਰ ਦੇ ਕੋਲ ਬਹੁਤ ਸਾਰੇ ਰੇਵੜ ਅਤੇ ਗੱਲੇ ਸੀ, ਪਰ ਉਸ ਗਰੀਬ ਦੇ ਕੋਲ ਇੱਕ ਭੇਡ ਦੀ ਪੱਠੀ ਦੇ ਇਲਾਵਾ ਕੁਝ ਨਹੀਂ ਸੀ, ਜਿਹਨੂੰ ਉਹਨੇ ਖਰੀਦ ਕੇ ਪਾਲਿਆ ਸੀ ਅਤੇ ਉਹ ਉਹਦੇ ਅਤੇ ਉਹਦੇ ਬਾਲ ਬੱਚਿਆਂ ਦੇ ਨਾਲ ਵੱਡੀ ਹੋਈ ਸੀ। ਉਹ ਉਹਦੀ ਹੀ ਰੋਟੀ ਵਿੱਚੋਂ ਖਾਂਦੀ ਅਤੇ ਉਹਦੇ ਪਿਆਲੇ ਵਿੱਚੋਂ ਪੀਂਦੀ ਅਤੇ ਉਹਦੀ ਝੋਲੀ ਵਿੱਚ ਸੌਂਦੀ ਸੀ ਅਤੇ ਉਹਦੇ ਲਈ ਧੀ ਵਾਂਗਰ ਸੀ। ਅਤੇ ਉਸ ਅਮੀਰ ਵੱਲ ਕੋਈ ਮੁਸਾਫਰ ਆਇਆ, ਇਸ ਲਈ ਉਹਨੇ ਉਸ ਮੁਸਾਫਰ ਲਈ ਜਿਹੜਾ ਉਹਦੇ ਵੱਲ ਆਇਆ ਸੀ ਪਕਾਉਣ ਲਈ ਆਪਣੇ ਰੇਵੜ ਅਤੇ ਗੱਲੇ ਵਿੱਚੋਂ ਕੁਝ ਨਾ ਲਿਆ, ਬਲਕਿ ਉਸ ਗਰੀਬ ਦੀ ਭੇਡ ਲੈ ਲਈ ਅਤੇ ਇਸ ਬੰਦੇ ਲਈ ਜਿਹੜਾ ਉਹਦੇ ਵੱਲ ਆਇਆ ਸੀ ਪਕਾਈ। ਫਿਰ ਦਾਊਦ ਦਾ ਗਜ਼ਬ ਉਸ ਬੰਦੇ ਉੱਤੇ ਬਹੁਤ ਜ਼ਿਆਦਾ ਭੜਕਿਆ ਅਤੇ ਉਹਨੇ ਨਾਤਨ ਨੂੰ ਆਖਿਆ, ਖੁਦਾਵੰਦ ਦੀ ਹਯਾਤੀ ਦੀ ਕਸਮ ਭਈ ਉਹ ਬੰਦਾ ਕਤਲ ਦੇ ਲਾਇਕ ਹੈ, ਇਸ ਲਈ ਉਸ ਬੰਦੇ ਨੂੰ ਉਸ ਭੇਡ ਦਾ 4 ਗੁਣਾ ਭਰਨਾ ਪਵੇਗਾ, ਕਿਉਂ ਜੇ ਉਹਨੇ ਅਜਿਹਾ ਕੰਮ ਕੀਤਾ ਅਤੇ ਉਹਨੂੰ ਤਰਸ ਨਾ ਆਇਆ। ਫਿਰ ਨਾਤਨ ਨੇ ਦਾਊਦ ਨੂੰ ਆਖਿਆ, ਉਹ ਬੰਦਾ ਤੂੰ ਹੀ ਹੈ, ਖੁਦਾਵੰਦ ਇਸਰਾਈਲ ਦਾ ਰੱਬ ਇੰਝ ਆਖਦਾ ਹੈ ਭਈ ਮੈਂ ਤੈਨੂੰ ਮਸਾਂ ਕਰਕੇ ਇਸਰਾਈਲ ਦਾ ਬਾਦਸ਼ਾਹ ਬਣਾਇਆ ਅਤੇ ਮੈਂ ਤੈਨੂੰ ਸਾਊਲ ਦੇ ਹੱਥੋਂ ਛੁਡਾਇਆ ਅਤੇ ਮੈਂ ਤੇਰੇ ਆਕਾ ਦਾ ਘਰ ਤੈਨੂੰ ਦਿੱਤਾ ਅਤੇ ਤੇਰੇ ਆਕਾ ਦੀਆਂ ਬੁੱਢੀਆਂ ਤੇਰੀ ਝੋਲੀ ਵਿੱਚ ਕਰ ਦਿੱਤੀਆਂ ਅਤੇ ਇਸਰਾਈਲ ਅਤੇ ਯਹੂਦਾ ਦਾ ਘਰਾਣਾ ਤੈਨੂੰ ਦੇ ਦਿੱਤਾ ਅਤੇ ਜੇ ਇਹ ਸਾਰਾ ਕੁਝ ਥੋੜ੍ਹਾ ਸੀ ਮੈਂ ਤੈਨੂੰ ਹੋਰ ਸ਼ੈਵਾਂ ਵੀ ਦੇ ਦਿੰਦਾ। ਇਸ ਲਈ ਤੂੰ ਕਿਉਂ ਖੁਦਾਵੰਦ ਦੀ ਗੱਲ ਦੀ ਤਹਿਕੀਰ ਕਰਕੇ ਉਹਦੇ ਸਾਹਮਣੇ ਬਦੀ ਕੀਤੀ? ਤੂੰ ਹਿੱਤੀ ਊਰੀਆ ਨੂੰ ਤਲਵਾਰ ਨਾਲ ਮਾਰਿਆ ਅਤੇ ਉਹਦੀ ਬੁੱਢੀ ਲੈ ਲਈ ਤਾਂ ਜੋ ਉਹ ਤੇਰੀ ਬੁੱਢੀ ਬਣੇ ਅਤੇ ਉਹਨੂੰ ਬਨੀ ਅਮੂਨ ਦੀ ਤਲਵਾਰ ਨਾਲ ਕਤਲ ਕਰਵਾਇਆ। ਇਸ ਲਈ ਹੁਣ ਤੇਰੇ ਘਰ ਤੋਂ ਤਲਵਾਰ ਕਦੀ ਵੱਖ ਨਾ ਹੋਵੇਗੀ, ਕਿਉਂ ਜੇ ਤੂੰ ਮੈਨੂੰ ਹਕੀਰ ਜਾਣਿਆ ਅਤੇ ਹਿੱਤੀ ਊਰੀਆ ਦੀ ਬੁੱਢੀ ਲੈ ਲਈ ਤਾਂ ਜੋ ਉਹ ਤੇਰੀ ਬੁੱਢੀ ਹੋਵੇ। ਫਿਰ ਦਾਊਦ ਨੇ ਨਾਤਨ ਨੂੰ ਆਖਿਆ, ਮੈਂ ਖੁਦਾਵੰਦ ਦਾ ਪਾਪ ਕੀਤਾ। ਨਾਤਨ ਨੇ ਆਖਿਆ, ਖੁਦਾਵੰਦ ਨੇ ਵੀ ਤੇਰਾ ਪਾਪ ਬਖਸ਼ਿਆ, ਤੂੰ ਮਰੇਗਾ ਨਹੀਂ। ਉਹਦੀ ਬੁੱਢੀ ਬੈਤਸਦਾ ਦੇ ਇੱਕ ਪੁੱਤਰ ਹੋਇਆ, ਉਹਨੇ ਉਹਦਾ ਨਾਂ ਸੁਲੇਮਾਨ ਰੱਖਿਆ ਅਤੇ ਉਹ ਖੁਦਾਵੰਦ ਦਾ ਪਿਆਰਾ ਹੋਇਆ। ਫਿਰ ਦਾਊਦ ਨੇ ਸਾਰੇ ਲੋਕਾਂ ਨੂੰ ਜਮ੍ਹਾਂ ਕੀਤਾ ਅਤੇ ਰੱਬਾ ਨੂੰ ਗਿਆ ਅਤੇ ਉਹਦੇ ਨਾਲ ਲੜਿਆ ਅਤੇ ਉਹਨੂੰ ਲੈ ਲਿਆ ਅਤੇ ਉਹਨੇ ਉਹਨਾਂ ਦੇ ਬਾਦਸ਼ਾਹ ਦਾ ਤਾਜ ਉਹਦੇ ਸਿਰ ਤੋਂ ਲਾ ਲਿਆ। ਉਹਦਾ ਵਜ਼ਨ ਸੋਨੇ ਦਾ 1 ਕੰਤਾਰ ਸੀ ਅਤੇ ਉਹਦੇ ਵਿੱਚ ਹੀਰੇ ਜੜੇ ਹੋਏ ਸੀ। ਇਸ ਲਈ ਉਹ ਦਾਊਦ ਦੇ ਸਿਰ ਉੱਤੇ ਰੱਖਿਆ ਗਿਆ ਅਤੇ ਉਸ ਸ਼ਹਿਰ ਤੋਂ ਲੁੱਟ ਦਾ ਬਹੁਤ ਸਾਰਾ ਮਾਲ ਕੱਢ ਲਿਆਇਆ। ਜ਼ਬੂਰ। ਐ ਖੁਦਾਵੰਦ, ਆਪਣੀ ਸ਼ਫਕਤ ਦੇ ਮੁਤਾਬਕ ਮੇਰੇ ਉੱਤੇ ਰਹਿਮ ਕਰ, ਆਪਣੀ ਰਹਿਮਤ ਦੀ ਕਸਰਤ ਦੇ ਮੁਤਾਬਕ ਮੇਰੀਆਂ ਖਤਾਵਾਂ ਮਿਟਾ ਦੇ, ਮੇਰੀ ਬੁਰਿਆਈ ਨੂੰ ਮੇਥੋਂ ਧੋ ਦੇ ਅਤੇ ਮੇਰੇ ਪਾਪ ਤੋਂ ਮੈਨੂੰ ਪਾਕ ਕਰ, ਕਿਉਂ ਜੇ ਮੈਂ ਆਪਣੀਆਂ ਖਤਾਵਾਂ ਨੂੰ ਮੰਨਦਾ ਵਾਂ ਅਤੇ ਮੇਰਾ ਪਾਪ ਹਮੇਸ਼ਾ ਮੇਰੇ ਸਾਹਮਣੇ ਹੈ। ਮੈਂ ਸਿਰਫ ਤੇਰਾ ਹੀ ਪਾਪ ਕੀਤਾ ਹੈ ਅਤੇ ਉਹ ਕੰਮ ਕੀਤਾ ਹੈ ਜਿਹੜਾ ਤੇਰੀ ਨਜ਼ਰ ਵਿੱਚ ਭੈੜਾ ਹੈ, ਤਾਂ ਜੋ ਤੂੰ ਆਪਣੀਆਂ ਗੱਲਾਂ ਵਿੱਚ ਰਾਸਤ ਠਹਿਰੇ ਅਤੇ ਆਪਣੀ ਅਦਾਲਤ ਵਿੱਚ ਬੇਐਬ ਰਵੇਂ। ਵੇਖ, ਤੂੰ ਬਾਤਨ ਦੀ ਸੱਚਾਈ ਪਸੰਦ ਕਰਦਾ ਹੈ ਤੇ ਬਾਤਨ ਵਿੱਚ ਹੀ ਮੈਨੂੰ ਅਕਲ ਸਿਖਾਵੇਂਗਾ। ਜ਼ੂਫੇ ਨਾਲ ਮੈਨੂੰ ਸਾਫ਼ ਕਰ ਤੇ ਮੈਂ ਹੋਵਾਂਗਾ, ਮੈਨੂੰ ਧੋ ਤੇ ਮੈਂ ਬਰਫ਼ ਤੋਂ ਬਹੁਤਾ ਚਿੱਟਾ ਹੋਵਾਂਗਾ। ਮੈਨੂੰ ਖੁਸ਼ੀ ਤੇ ਖੁਰਮੀ ਦੀ ਖ਼ਬਰ ਸੁਣਾ ਤਾਂ ਜੋ ਉਹ ਹੱਡੀਆਂ ਜਿਹੜੀਆਂ ਤੂੰ ਤੋੜ ਦਿੱਤੀਆਂ ਨੇ ਸ਼ਾਦਮਾਨ ਹੋਣ। ਮੇਰੇ ਪਾਪਾਂ ਵੱਲੋਂ ਆਪਣਾ ਮੂੰਹ ਫੇਰ ਤੇ ਮੇਰੀਆਂ ਸਾਰੀਆਂ ਬਦਕਾਰੀਆਂ ਮਿਟਾ ਦੇ। ਐ ਰੱਬ, ਮੇਰੇ ਅੰਦਰ ਪਾਕ ਦਿਲ ਪੈਦਾ ਕਰ ਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਮੁਸਤਕੀਮ ਰੂਹ ਪਾ ਦੇ। ਆਪਣੀ ਮੁਕਤੀ ਦੀ ਸ਼ਾਦਮਾਨੀ ਮੈਨੂੰ ਫੇਰ ਅਨਾਇਤ ਕਰ ਤੇ ਮੁਸਤਈਦ ਰੂਹ ਨਾਲ ਮੈਨੂੰ ਸੰਭਾਲ। ਲੂਕਾ, ਉਹ ਯਰੂਹੂ ਵਿੱਚ ਫੜ ਕੇ ਜਾ ਰਿਹਾ ਸੀ ਤੇ ਵੇਖੋ ਜ਼ਕਈ ਨਾਂ ਦਾ ਇੱਕ ਬੰਦਾ ਸੀ ਜਿਹੜਾ ਮਹਿਸੂਲ ਲੈਣ ਵਾਲਿਆਂ ਦਾ ਸਰਦਾਰ ਤੇ ਦੌਲਤਮੰਦ ਸੀ। ਉਹ ਯਸੂ ਨੂੰ ਵੇਖਣ ਦੀ ਕੋਸ਼ਿਸ਼ ਕਰਦਾ ਸੀ ਪਰ ਜੱਥੇ ਦੇ ਪਾਰੋਂ ਵੇਖ ਨਹੀਂ ਸਕਦਾ ਸੀ, ਇਸ ਲਈ ਭਈ ਉਹਦਾ ਕੱਦ ਛੋਟਾ ਸੀ। ਇਸ ਲਈ ਉਹਨੂੰ ਵੇਖਣ ਲਈ ਅੱਗੇ ਨੱਸ ਕੇ ਇੱਕ ਗੋਲਰ ਦੇ ਰੁੱਖ ਉੱਤੇ ਚੜ੍ਹ ਗਿਆ ਕਿਉਂ ਜੇ ਉਹ ਉਸੇ ਰਾਹ ਤੋਂ ਜਾਣ ਨੂੰ ਸੀ। ਜਦੋਂ ਯਸੂ ਉਸ ਥਾਂ 'ਤੇ ਅਪੜਿਆ ਤੇ ਉੱਤੇ ਨਜ਼ਰ ਕਰਕੇ ਉਹਨੂੰ ਆਖਿਆ, ਐ ਜ਼ਕਈ ਛੇਤੀ ਉੱਤਰ ਆ ਕਿਉਂ ਜੇ ਅੱਜ ਮੈਨੂੰ ਤੇਰੇ ਘਰ ਰਹਿਣਾ ਜ਼ਰੂਰ ਹੈ। ਉਹ ਛੇਤੀ ਉੱਤਰ ਕੇ ਖੁਸ਼ੀ ਨਾਲ ਉਹਨੂੰ ਆਪਣੇ ਘਰ ਲੈ ਗਿਆ। ਜਦੋਂ ਲੋਕਾਂ ਨੇ ਇਹ ਵੇਖਿਆ ਤਾਂ ਸਾਰੇ ਬੁੜਬੁੜਾ ਕੇ ਆਖਣ ਲੱਗੇ, ਇਹ ਤਾਂ ਇੱਕ ਪਾਪੀ ਬੰਦੇ ਵੱਲ ਜਾ ਉਤਰਿਆ। ਅਤੇ ਜ਼ਕਈ ਨੇ ਖਲੋ ਕੇ ਖੁਦਾਵੰਦ ਨੂੰ ਆਖਿਆ, ਐ ਖੁਦਾਵੰਦ ਵੇਖ, ਮੈਂ ਆਪਣਾ ਅੱਧਾ ਮਾਲ ਗਰੀਬਾਂ ਨੂੰ ਦੇਣਾ ਵਾਂ ਅਤੇ ਜੇ ਕਿਸੇ ਦਾ ਕੁਝ ਨਾ ਹੱਕ ਲੈ ਲਿਆ ਹੈ ਤਾਂ ਉਹਨੂੰ 4 ਗੁਣਾ ਅਦਾ ਕਰ ਦੇਵਾਂ। ਯਸੂ ਨੇ ਉਹਨੂੰ ਆਖਿਆ, ਅੱਜ ਇਸ ਘਰ ਵਿੱਚ ਮੁਕਤੀ ਆਈ ਹੈ, ਇਸ ਲਈ ਵੀ ਇਹ ਵੀ ਇਬਰਾਹਿਮ ਦਾ ਪੁੱਤਰ ਹੈ ਕਿਉਂ ਜੇ ਆਦਮ ਦਾ ਪੁੱਤਰ ਗਵਾਚੇ ਹੋਇਆਂ ਨੂੰ ਲੱਭਣ ਅਤੇ ਮੁਕਤੀ ਦੇਣ ਆਇਆ ਹੈ। ਤਵਾਰੀਖ, ਫਿਰ ਜੇ ਮੇਰੇ ਲੋਕ ਜਿਹੜੇ ਮੇਰੇ ਨਾਂ ਤੋਂ ਅਖਵਾਉਂਦੇ ਨੇ ਖਾਕਸਰ ਬਣ ਕੇ ਦੁਆ ਕਰਨ ਅਤੇ ਮੇਰੇ ਨਾਂ ਦੇ ਤਾਲਬ ਹੋਣ ਅਤੇ ਆਪਣੀਆਂ ਬੁਰੀਆਂ ਰਾਵਾਂ ਤੋਂ ਫਿਰਨ ਅਤੇ ਮੈਂ ਅਸਮਾਨ ਉੱਤੋਂ ਸੁਣ ਕੇ ਉਹਨਾਂ ਦਾ ਪਾਪ ਮਾਫ਼ ਕਰਾਂਗਾ ਅਤੇ ਉਹਨਾਂ ਦੇ ਮੁਲਕ ਨੂੰ ਬਹਾਲ ਕਰਾਂਗਾ। ਤਵਾਰੀਖ, ਕਿਉਂ ਜੇ ਖੁਦਾਵੰਦ ਤੁਹਾਡਾ ਰੱਬ ਰਹੀਮੋ ਗਫੂਰ ਹੈ ਅਤੇ ਜੇ ਤੁਸੀਂ ਉਹਦੇ ਵੱਲ ਫਿਰੋ ਤਾਂ ਉਹ ਤੁਹਾਡੇ ਤੋਂ ਆਪਣਾ ਮੂੰਹ ਫੇਰ ਨਾ ਲਵੇਗਾ। ਯਹੂਦਾ, ਹੁਣ ਜਿਹੜਾ ਤੁਹਾਨੂੰ ਠੋਕਰ ਖਾਣ ਤੋਂ ਬਚਾ ਸਕਦਾ ਹੈ ਅਤੇ ਆਪਣੇ ਪੁਰਜਲਾਲ ਹਜ਼ੂਰ ਵਿੱਚ ਕਮਾਲ ਖੁਸ਼ੀ ਦੇ ਨਾਲ ਬੇਐਬ ਕਰਕੇ ਖੜਾ ਕਰ ਸਕਦਾ ਹੈ, ਉਸ ਇਕੱਲੇ ਰੱਬ ਦਾ ਜਿਹੜਾ ਸਾਡਾ ਮੁਕਤੀ ਦੇਣ ਵਾਲਾ ਹੈ, ਜਲਾਲ ਅਤੇ ਅਜ਼ਮਤ ਅਤੇ ਇਖਤਿਆਰ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਪਾਰੋਂ ਜਿਵੇਂ ਸ਼ੁਰੂ ਤੋਂ ਹੈ, ਹੁਣ ਵੀ ਹੋਵੇ ਅਤੇ ਹਮੇਸ਼ਾ ਤੀਕਰ ਰਹੇ। ਆਮੀਨ। ਹੁਣ ਮੈਂ ਮੀਰ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਮੁਹੱਬਤ ਦਾ ਨਮੂਨਾ ਪਾਪੀ ਦੀ ਇਸਲਾਹ ਹੈ। ਕੀ ਤੁਸੀਂ ਪਾਪ ਨੂੰ ਸਜ਼ਾ ਦੇਣ ਲਈ ਨਹੀਂ ਬਲਕਿ ਰਹੀਮ ਬਣਨ ਲਈ ਸਿਆਣ ਮੰਗਦੇ ਹੋ? ਅਤੇ ਤੁਸੀਂ ਗਲਤ ਮੰਗਦੇ ਹੋ। ਸਜ਼ਾ ਦੇ ਬਗੈਰ ਪਾਪ ਵਧੇਗਾ। ਯਿਸੂ ਦੀ ਦੁਆ, ਸਾਡੇ ਕਰਜ਼ ਸਾਨੂੰ ਬਖਸ਼, ਇਹਨੇ ਮੁਆਫ਼ੀ ਦੀ ਇਸਤਲਾਹ ਦੀ ਵਜ਼ਾਹਤ ਕੀਤੀ ਜਦੋਂ ਜ਼ਨਾਕਾਰ ਔਰਤ ਨੂੰ ਉਹਨੇ ਆਖਿਆ, ਜਾ ਅਤੇ ਫਿਰ ਪਾਪ ਨਾ ਕਰੀ। ਅਸੀਂ ਪਾਪ ਦੀ ਬਰਬਾਦੀ ਅਤੇ ਉਸ ਰੂਹਾਨੀ ਫਹਿਮ ਵਿੱਚ ਰੱਬ ਦੀ ਮੁਆਫ਼ੀ ਨੂੰ ਕਬੂਲ ਕਰਦੇ ਹਾਂ ਜਿਹੜਾ ਬੁਰਾਈ ਨੂੰ ਗੈਰ ਅਸਲੀਅਤ ਦੇ ਤੌਰ 'ਤੇ ਬਾਹਰ ਕੱਢਦਾ ਹੈ। ਪਰ ਪਾਪ ਉੱਤੇ ਯਕੀਨ ਉਦੋਂ ਤੀਕਰ ਸਜ਼ਾ ਪਾਉਂਦਾ ਹੈ ਜਦੋਂ ਤੀਕਰ ਇਹ ਯਕੀਨ ਖਤਮ ਨਹੀਂ ਹੋ ਜਾਂਦਾ। ਦੁਆ ਨੂੰ ਪਾਪ ਨੂੰ ਖਤਮ ਕਰਨ ਲਈ ਇਤਰਾਫ਼ ਦੇ ਤੌਰ 'ਤੇ ਨਹੀਂ ਵਰਤਿਆ ਜਾਣਾ ਚਾਹੀਦਾ। ਅਜਿਹੀ ਗਲਤੀ ਸੱਚੇ ਮਜ਼ਹਬ ਨੂੰ ਰੋਕੇਗੀ। ਪਾਪ ਸਿਰਫ ਉਦੋਂ ਮਾਫ਼ ਹੋਵੇਗਾ ਜਦੋਂ ਇਹਨੂੰ ਮਸੀਹ, ਸੱਚਿਆਈ ਅਤੇ ਹਯਾਤੀ ਦੇ ਪਾਰੋਂ ਬਰਬਾਦ ਕੀਤਾ ਜਾਵੇਗਾ। ਜੇ ਦੁਆ ਇਸ ਯਕੀਨ ਨੂੰ ਤਾਕਤ ਬਖਸ਼ਦੀ ਹੈ ਵੀ ਪਾਪ ਮੁੱਕ ਗਿਆ ਹੈ ਅਤੇ ਇਹ ਵੀ ਇਨਸਾਨ ਸਿਰਫ ਦੁਆ ਕਰਨ ਨਾਲ ਚੰਗਾ ਬਣ ਗਿਆ ਹੈ ਅਤੇ ਦੁਆ ਇੱਕ ਬੁਰਿਆਈ ਹੈ, ਉਹ ਬੰਦਾ ਹੋਰ ਬੁਰਾ ਹੁੰਦਾ ਜਾਂਦਾ ਹੈ ਜਿਹੜਾ ਪਾਪ ਨੂੰ ਇਸ ਲਈ ਜਾਰੀ ਰੱਖਦਾ ਹੈ ਕਿਉਂ ਜੇ ਉਹ ਆਪਣੇ ਆਪ ਨੂੰ ਮਾਫ਼ ਕੀਤਾ ਗਿਆ ਖਿਆਲ ਕਰਦਾ ਰਹਿੰਦਾ ਹੈ। ਗਲਤ ਕੰਮ ਤੋਂ ਸ਼ਰਮਿੰਦਗੀ ਇਸਲਾਹ ਵੱਲ ਪਹਿਲਾ ਕਦਮ ਹੈ, ਪਰ ਇਹ ਕਦਮ ਬਹੁਤ ਆਸਾਨ ਹੈ। ਅਕਲ ਦੇ ਪਾਰੋਂ ਜਿਹੜਾ ਅਗਲਾ ਅਤੇ ਵੱਡਾ ਕਦਮ ਚੁੱਕਣ ਦੀ ਲੋੜ ਹੈ ਉਹ ਵਫ਼ਾਦਾਰੀ ਵਾਲੀ ਅਜ਼ਮਾਇਸ਼ ਹੈ, ਯਾਨੀ ਇਸਲਾਹ। ਆਮ ਇਨਸਾਫ਼ ਵਿੱਚ ਸਾਨੂੰ ਇਹ ਮੰਨਣਾ ਚਾਹੀਦਾ ਹੈ ਕਿ ਰੱਬ ਇਨਸਾਨ ਨੂੰ ਉਹਦੇ ਲਈ ਸਜ਼ਾ ਨਹੀਂ ਦੇਵੇਗਾ। ਜੋ ਕਰਨ ਦੇ ਕਾਬਲ ਰੱਬ ਨੇ ਇਨਸਾਨ ਨੂੰ ਪੈਦਾ ਕੀਤਾ ਸੀ ਅਤੇ ਉਹ ਸ਼ੁਰੂ ਤੋਂ ਜਾਣਦਾ ਸੀ ਭਈ ਇਨਸਾਨ ਇਹ ਕਰੇਗਾ। ਰੱਬ ਦੀਆਂ ਅੱਖੀਆਂ ਅਜਿਹੀਆਂ ਪਾਕ ਨੇ ਭਈ ਉਹ ਬਦੀ ਨੂੰ ਨਹੀਂ ਵੇਖ ਸਕਦੀਆਂ। ਅਸੀਂ ਝੂਠ ਨੂੰ ਕਬੂਲ ਕਰਨ ਨਾਲ ਨਹੀਂ ਬਲਕਿ ਰੱਦ ਕਰਨ ਨਾਲ ਸੱਚਾਈ ਵਿੱਚ ਕਾਇਮ ਰਹਿੰਦੇ ਹਾਂ। ਸਿਰਫ ਇਹ ਆਖਣ ਨਾਲ ਵੀ ਅਸੀਂ ਰੱਬ ਨਾਲ ਮੁਹੱਬਤ ਕਰਦੇ ਹਾਂ ਸਾਨੂੰ ਰੱਬ ਨਾਲ ਮੁਹੱਬਤ ਨਹੀਂ ਹੋ ਜਾਵੇਗੀ, ਬਲਕਿ ਚੰਗੇ ਅਤੇ ਪਾਕਤਰ ਹੋਣ ਦੀ ਖਾਹਿਸ਼ ਨਾਲ ਅਤੇ ਰੋਜ਼ ਦੀ ਹੁਸ਼ਿਆਰੀ ਅਤੇ ਇਲਾਹੀ ਕਿਰਦਾਰ ਵਿੱਚ ਹੋਰ ਜਜ਼ਬ ਹੋਣ ਦੀ ਕੋਸ਼ਿਸ਼ ਕਰਨ ਨਾਲ ਅਸੀਂ ਆਪਣੇ ਆਪ ਨੂੰ ਨਵੀਂ ਇਨਸਾਨੀਅਤ ਵਿੱਚ ਤਬਦੀਲ ਕਰਾਂਗੇ ਅਤੇ ਢਾਲਾਂਗੇ, ਜਦ ਤੀਕਰ ਵੀ ਅਸੀਂ ਉਹਦੀ ਛਵੀ ਵਿੱਚ ਬੇਦਾਰ ਨਹੀਂ ਹੋ ਜਾਂਦੇ। ਮਾਫ਼ੀ, ਰੂਹਾਨੀ ਬਪਤਿਸਮਾ ਅਤੇ ਨਵੀਂ ਪੈਦਾਇਸ਼ ਦੇ ਰਾਹੀਂ ਇਨਸਾਨ ਆਪਣੇ ਲਫਾਨੀ ਅਕੀਦਿਆਂ ਅਤੇ ਝੂਠੀ ਇਨਫਰਾਦੀਅਤ ਨੂੰ ਲਾ ਕੇ ਸੁੱਟ ਦਿੰਦੇ ਨੇ। ਇਹ ਬਸ ਵੇਲੇ ਦੀ ਗੱਲ ਏ ਵੀ ਨਿੱਕੇ ਤੋਂ ਲੈ ਕੇ ਵੱਡੇ ਤੀਕਰ ਸਾਰੇ ਮੈਨੂੰ ਰੱਬ ਨੂੰ ਜਾਣਨਗੇ। ਮਾਦੇ ਦੇ ਦਾਅਵਿਆਂ ਤੋਂ ਇਨਕਾਰ ਖੁਸ਼ੀ ਦੀ ਰੂਹ ਵੱਲ ਇਨਸਾਨ ਦੀ ਆਜ਼ਾਦੀ ਅਤੇ ਬਦਨ ਉੱਤੇ ਅਖੀਰੀ ਫਤਿਹ ਵੱਲ ਇੱਕ ਵੱਡਾ ਕਦਮ ਏ। ਅਸਮਾਨ ਉੱਤੇ ਜਾਣ ਦੀ ਇਕੱਲੀ ਰਾਹ ਹਮਾਂਗੀ ਏ ਅਤੇ ਮਸੀਹ ਇਲਾਹੀ ਸਾਇੰਸ ਵਿੱਚ ਸਾਨੂੰ ਇਹ ਰਾਹ ਵਿਖਾਉਂਦਾ ਏ। ਇਹਦਾ ਮਤਲਬ ਰੱਬ, ਚੰਗਿਆਈ ਅਤੇ ਉਹਦੇ ਪਰਛਾਵੇਂ ਤੋਂ ਇਲਾਵਾ ਕਿਸੇ ਹੋਰ ਹਕੀਕਤ ਨੂੰ ਨਾ ਜਾਣਨਾ, ਹਯਾਤੀ ਦੇ ਕਿਸੇ ਹੋਰ ਜ਼ਮੀਰ ਨੂੰ ਨਾ ਜਾਣਨਾ ਹੈ ਅਤੇ ਨਾ ਦੇ ਹੀ ਦਰਦ ਅਤੇ ਖੁਸ਼ੀ ਵਾਲੇ ਅਹਿਸਾਸਾਂ ਤੋਂ ਉੱਚਾ ਹੋਣਾ ਹੈ। ਸ਼ਹਿਵਤ, ਬੁਗਜ਼ ਅਤੇ ਹਰ ਤਰ੍ਹਾਂ ਦੀ ਬਦੀ ਬਿਮਾਰ ਬੰਦੇ ਦੇ ਅਕੀਦੇ ਨੇ ਅਤੇ ਤੁਸੀਂ ਇਹਨਾਂ ਨੂੰ ਬਸ ਉਹਨਾਂ ਬਦਕਾਰ ਮਕਸਦਾਂ ਨੂੰ ਮੁਕਾਉਂਦੇ ਹੋਏ ਤਬਾਹ ਕਰ ਸਕਦੇ ਹੋ ਜਿਨ੍ਹਾਂ ਤੋਂ ਇਹ ਜੰਮਦੇ ਨੇ। ਜੇ ਕਿਸੇ ਮੁਆਫ ਕੀਤੀ ਹੋਈ ਇਨਸਾਨੀ ਸਿਆਣ ਵਿੱਚੋਂ ਬਦੀ ਮੁੱਕ ਗਈ ਏ, ਹਾਲਾਂਕਿ ਇਹਦੇ ਅਸਰ ਹਲੇ ਵੀ ਉਸ ਬੰਦੇ ਉੱਤੇ ਹੋਣਗੇ, ਅਤੇ ਤੁਸੀਂ ਇਸ ਬੇਤਰਤੀਬੀ ਨੂੰ ਮੁਕਾ ਸਕਦੇ ਹੋ ਜਿਵੇਂ ਰੱਬ ਦੀ ਸ਼ਰੀਅਤ ਪੂਰੀ ਹੋ ਜਾਂਦੀ ਏ ਅਤੇ ਇਸਲਾਹ ਜੁਰਮ ਨੂੰ ਮੁਕਾ ਦਿੰਦੀ ਏ। ਸਿਹਤਮੰਦ ਪਾਪੀ ਸਖ਼ਤ ਤਰੀਨ ਪਾਪੀ ਹੁੰਦਾ ਏ। ਇਹ ਅਹਿਸਾਸ ਵੀ ਪਾਪ ਵਿੱਚ ਅਸਲ ਖੁਸ਼ੀ ਨਹੀਂ ਏ, ਕ੍ਰਿਸਚਨ ਸਾਇੰਸ ਦੀ ਇਲਾਹੀਆਤ ਦੇ ਸਾਰਿਆਂ ਤੋਂ ਅਹਿਮ ਨੁਕਤਿਆਂ ਵਿੱਚੋਂ ਇੱਕ ਏ। ਪਾਪ ਦੇ ਇਸ ਨਵੇਂ ਅਤੇ ਅਸਲ ਮੰਜ਼ਰ ਨੂੰ ਪਾਪੀ ਦੇ ਸਾਹਮਣੇ ਲਿਆਓ, ਉਹਦੇ ਉੱਤੇ ਜ਼ਾਹਿਰ ਕਰੋ ਵੀ ਪਾਪ ਕੋਈ ਸਕੂਨ ਨਹੀਂ ਦਿੰਦਾ, ਅਤੇ ਇਹ ਇਲਮ ਉਹਦੀ ਇਖਲਾਕੀ ਹਿੰਮਤ ਨੂੰ ਮਜ਼ਬੂਤ ਕਰਦਾ ਏ ਅਤੇ ਬੁਰਿਆਈ ਉੱਤੇ ਜਿੱਤ ਹਾਸਲ ਕਰਨ ਅਤੇ ਚੰਗਿਆਈ ਨਾਲ ਮੁਹੱਬਤ ਕਰਨ ਦੀ ਉਹਦੀ ਕਾਬਲੀਅਤ ਨੂੰ ਵਧਾ ਦਿੰਦਾ ਏ। ਬਿਮਾਰ ਨੂੰ ਸ਼ਫਾ ਦੇਣਾ ਅਤੇ ਪਾਪੀ ਦੀ ਇਸਲਾਹ ਕਰਨਾ ਕ੍ਰਿਸਚਨ ਸਾਇੰਸ ਵਿੱਚ ਇੱਕ ਹੀ ਗੱਲ ਏ। ਦੋਵੇਂ ਸ਼ਫਾਵਾਂ ਲਈ ਇੱਕ ਹੀ ਤਰੀਕੇ ਦੀ ਲੋੜ ਹੁੰਦੀ ਏ ਅਤੇ ਦੋਵੇਂ ਸੱਚਾਈ ਵਿੱਚ ਗੈਰ ਮੁਨਫਿਕ ਨੇ। ਨਫ਼ਰਤ, ਹਸਦ, ਬੇਈਮਾਨੀ, ਡਰ ਅਤੇ ਅਜਿਹੀਆਂ ਦੂਜੀਆਂ ਸ਼ੈਵਾਂ ਇਨਸਾਨ ਨੂੰ ਬਿਮਾਰ ਬਣਾਉਂਦੀਆਂ ਨੇ ਅਤੇ ਜਦੋਂ ਤੀਕਰ ਇਹ ਬਦਨ ਵਿੱਚ ਜ਼ਿਹਨੀ ਤੌਰ 'ਤੇ ਆਪਣੇ ਆਪ ਨੂੰ ਚੰਗਾ ਨਹੀਂ ਬਣਾਉਂਦਾ, ਨਾ ਮਾਦੀ ਦਵਾਈਆਂ ਨਾ ਹੀ ਸਿਆਣ ਮੁਸਤਕਿਲ ਤੌਰ 'ਤੇ ਉਹਦੀ ਮਦਦ ਕਰ ਸਕਦੀ ਏ ਅਤੇ ਇੰਝ ਉਹਨੂੰ ਉਹਦੇ ਬਰਬਾਦ ਕਰਨ ਵਾਲਿਆਂ ਤੋਂ ਮਹਿਫੂਜ਼ ਰੱਖਦੀ ਏ। ਬੁਨਿਆਦੀ ਗਲਤੀ ਫਾਨੀ ਸਿਆਣ ਏ। ਨਫ਼ਰਤ ਜ਼ਾਲਮਾਨਾ ਖਾਹਿਸ਼ਾਂ ਨੂੰ ਭੜਕਾਉਂਦੀ ਏ। ਬੁਰੇ ਇਰਾਦੇ ਅਤੇ ਮਕਸਦ ਕਿਸੇ ਵੀ ਅਜਿਹੇ ਇਨਸਾਨ ਨੂੰ ਜਿਹੜਾ ਨੀਚ ਕਿਸਮ ਦੀ ਜਵਾਨਮਰਦੀ ਤੋਂ ਉੱਤੇ ਹੋਵੇ ਇੱਕ ਮੁਸੀਬਤ ਜ਼ਦਾ ਮਾਯੂਸ ਇਨਸਾਨ ਬਣਾਉਂਦੇ ਨੇ। ਕ੍ਰਿਸਚਨ ਸਾਇੰਸ ਇਨਸਾਨ ਨੂੰ ਖਾਹਿਸ਼ਾਂ ਦਾ ਮਾਲਕ ਬਣਨ, ਸ਼ਫਕਤ ਦੇ ਨਾਲ ਨਫ਼ਰਤ ਨੂੰ ਇੱਕ ਤਾਤੁਲ ਵਿੱਚ ਰੋਕਣ, ਪਾਕਿਜ਼ਗੀ ਦੇ ਨਾਲ ਸ਼ਹਿਵਤ ਉੱਤੇ, ਖੈਰਾਤ ਦੇ ਨਾਲ ਬਦਲੇ ਉੱਤੇ ਫਤਿਹ ਪਾਉਣ ਅਤੇ ਇਮਾਨਦਾਰੀ ਦੇ ਨਾਲ ਫਰੇਬ ਉੱਤੇ ਕਾਬੂ ਪਾਉਣ ਦਾ ਹੁਕਮ ਦਿੰਦੀ ਏ। ਜੇ ਤੁਸੀਂ ਸਿਹਤ, ਖੁਸ਼ੀ ਅਤੇ ਕਾਮਯਾਬੀ ਦੇ ਖਿਲਾਫ ਸਾਜ਼ਿਸ਼ਾਂ ਦੀ ਇੱਕ ਫੌਜ ਨਹੀਂ ਲਿਆਉਣਾ ਚਾਹੁੰਦੇ ਅਤੇ ਇਹਨਾਂ ਗਲਤੀਆਂ ਨੂੰ ਸ਼ੁਰੂ ਵਾਲੇ ਮਰਹਲਿਆਂ ਵਿੱਚ ਹੀ ਜ਼ਾਇਆ ਕਰ ਦਿਉ। ਇਹ ਤੁਹਾਨੂੰ ਗਲਤੀ ਦੇ ਖਿਲਾਫ ਸੱਚੇ ਮੁਨਸਿਫ ਸਾਲਸੀ ਦੇ ਕੋਲ ਲਿਆਉਣਗੇ। ਮੁਨਸਿਫ ਤੁਹਾਨੂੰ ਇਨਸਾਫ ਤੀਕਰ ਲੈ ਜਾਵੇਗਾ ਅਤੇ ਇਖਲਾਕੀ ਕਾਨੂੰਨ ਦੀ ਸਜ਼ਾ ਫਾਨੀ ਸਿਆਣ ਅਤੇ ਬਦਨ ਉੱਤੇ ਸਾਦਰ ਕੀਤੀ ਜਾਵੇਗੀ। ਉਦੋਂ ਤੀਕਰ ਦੋਵਾਂ ਨੂੰ ਹੱਥਕੜੀ ਲਾ ਦਿੱਤੀ ਜਾਵੇਗੀ ਜਦੋਂ ਤੀਕਰ ਦੂਜੀ ਅਦਾਇਗੀ ਨਹੀਂ ਹੋਵੇਗੀ, ਜਦੋਂ ਤੀਕਰ ਰੱਬ ਦੇ ਨਾਲ ਤੁਹਾਡਾ ਅਕਾਊਂਟ ਬਰਾਬਰ ਨਹੀਂ ਹੋਵੇਗਾ। ਬੰਦਾ ਜੋ ਕੁਝ ਬੀਜਦਾ ਹੈ ਉਹ ਹੀ ਵੱਢੇਗਾ। ਨੇਕ ਇਨਸਾਨ ਅਖੀਰੀ ਪਾਪ ਉੱਤੇ ਫਤਿਹ ਪਾਵੇਗਾ। ਇਹ ਪਾਪ ਦੀ ਲੋੜ ਏ ਭਈ ਇਹ ਆਪਣੇ ਆਪ ਨੂੰ ਬਰਬਾਦ ਕਰੇ। ਲਾਫਾਨੀ ਇਨਸਾਨ ਰੱਬ, ਚੰਗਿਆਈ ਦੀ ਹੁਕਮਰਾਨੀ ਜ਼ਾਹਿਰ ਕਰਦਾ ਏ ਜਿਹਦੇ ਮੁਕਾਬਲੇ ਪਾਪ ਵਿੱਚ ਕੋਈ ਤਾਕਤ ਨਹੀਂ। ਇੱਕ ਪਾਪੀ ਨੂੰ ਇਸ ਅਸਲੀਅਤ ਤੋਂ ਹੌਸਲਾ ਨਹੀਂ ਮਿਲ ਸਕਦਾ ਭਈ ਸਾਇੰਸ ਬੁਰਿਆਈ ਦੀ ਗੈਰ ਅਸਲੀਅਤ ਨੂੰ ਜ਼ਾਹਿਰ ਕਰਦੀ ਏ, ਕਿਉਂ ਜੇ ਪਾਪੀ ਬੁਰਿਆਈ ਦੀ ਅਸਲੀਅਤ ਨੂੰ ਸੰਵਾਰਦਾ ਏ ਉਸ ਸ਼ੈ ਨੂੰ ਅਸਲੀ ਬਣਾਉਂਦਾ ਏ ਜਿਹੜੀ ਅਸਲੀ ਨਹੀਂ ਏ, ਅਤੇ ਇੰਝ ਕਹਿਰ ਦੇ ਦਿਨ ਲਈ ਗਜ਼ਬ ਇਕੱਠਾ ਕਰਦਾ ਏ। ਉਹ ਆਪਣੇ ਖਿਲਾਫ ਇੱਕ ਹੌਲਨਾਕ ਗੈਰ ਅਸਲੀਅਤ ਵਿੱਚ ਜਾਗਣ ਦੇ ਖਿਲਾਫ ਸਾਜ਼ਿਸ਼ ਵਿੱਚ ਰਲ ਜਾਂਦਾ ਏ ਜਿਹਦੇ ਨਾਲ ਉਹ ਧੋਖਾ ਖਾਂਦਾ ਏ। ਬਸ ਉਹ ਲੋਕ ਜਿਹੜੇ ਪਾਪ ਤੋਂ ਤੌਬਾ ਕਰਦੇ ਅਤੇ ਗੈਰ ਅਸਲੀਅਤ ਨੂੰ ਤਰਕ ਕਰਦੇ ਨੇ ਉਹ ਹੀ ਬੁਰਿਆਈ ਦੀ ਗੈਰ ਅਸਲੀਅਤ ਨੂੰ ਪੂਰੇ ਤੌਰ 'ਤੇ ਸਮਝ ਸਕਦੇ ਨੇ। ਰੱਬ ਮੁਹੱਬਤ ਏ। ਇਹ ਫਰਜ਼ ਕਰਨਾ ਵੀ ਜਿਵੇਂ ਰੱਬ ਦਾ ਰਹਿਮ ਮਤਲੂਬ ਜਾਂ ਗੈਰ ਮਤਲੂਬ ਹੁੰਦਾ ਏ ਉਹਦੇ ਮੁਤਾਬਕ ਹੀ ਰੱਬ ਪਾਪ ਨੂੰ ਮਾਫ਼ ਕਰਦਾ ਏ ਜਾਂ ਸਜ਼ਾ ਦਿੰਦਾ ਏ, ਇਹ ਪਿਆਰ ਦੀ ਗਲਤ ਸਮਝ ਏ ਅਤੇ ਇਹ ਆਪਣੇ ਗਲਤ ਅਮਲਾਂ ਲਈ ਦੁਆ ਨੂੰ ਹਿਫਾਜ਼ਤੀ ਦਰ ਬਣਾਉਣ ਦੇ ਬਰਾਬਰ ਏ। ਹਮੇਸ਼ਾ ਚੰਗੇ ਬਣੇ ਰਹਿਣ ਦੀ ਆਦੀ ਕੋਸ਼ਿਸ਼ ਦੁਆ ਏ। ਉਹਦੇ ਮਕਸਦ ਉਹਨਾਂ ਬਰਕਤਾਂ ਤੋਂ ਜ਼ਾਹਿਰ ਹੁੰਦੇ ਨੇ ਜਿਹੜੀਆਂ ਇਹ ਲਿਆਉਂਦੀ ਹੈ। ਉਹ ਬਰਕਤਾਂ ਜਿਨ੍ਹਾਂ ਨੂੰ ਜੇ ਨਾਕਾਬਲੇ ਸਮਾਤ ਲਫ਼ਜ਼ਾਂ ਵਿੱਚ ਵੀ ਨਾ ਸੁਣਿਆ ਜਾਵੇ ਤਾਂ ਮੁਹੱਬਤ ਦੇ ਨਾਲ ਹਿੱਸਾਦਾਰ ਬਣਨ ਲਈ ਸਾਡੀ ਕਾਬਲੀਅਤ ਦੀ ਤਸਦੀਕ ਕਰਦੀਆਂ ਨੇ। ਇਲਾਹੀ ਮੁਹੱਬਤ ਇਨਸਾਨ ਦੀ ਇਸਲਾਹ ਕਰਦੀ ਅਤੇ ਉਹਦੇ ਉੱਤੇ ਹੁਕਮਰਾਨੀ ਕਰਦੀ ਹੈ। ਇਨਸਾਨ ਮੁਆਫ਼ੀ ਮੰਗ ਸਕਦੇ ਨੇ ਪਰ ਸਿਰਫ ਇਲਾਹੀ ਅਸੂਲ ਹੀ ਪਾਪੀ ਦੀ ਇਸਲਾਹ ਕਰਦਾ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮੁਆਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਵੀ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।